ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹੱਲਾ ਪੰਜਵਾਂ ਹਮਰੀ ਗਣਤ ਨਾ ਗਣੀਆ ਕਾਈ ਆਪਣਾ ਬਿਰਦ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਹਮਰੀ ਗਣਤ ਨਾ ਗਣੀਆ ਕਾਈ ਆਪਣਾ ਬਿਰਦ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਵਾਨ ਬੰਦ ਪਾਇਆ ਮੇਰਾ ਸਤਿਗੁਰ ਪੂਰੈ ਹੋਈ ਸਰਬ ਕਲਿਆਣ ਰਹਾਉ ਜਿਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਜਿਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੇ ਦੀਵਾਨ ਹਾਲ ਅੰਦਰ ਜਗਤ ਗੁਰੂ ਦੀਨਾ ਬੰਧੂ ਭਗਤ ਵਛਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਣੀ ਭਾਨੀ ਬਾਨੀ ਤਾਂ ਕੀ ਗੁਰੂ ਗੁਰਬਾਨੀ ਹੈ। ਬੜੇ ਬੜੇ ਵਿਦਵਾਨਾਂ ਵੱਲੋਂ ਬੜੇ ਬੜੇ ਗੁਣੀਆਂ ਵੱਲੋਂ ਬੜੀ ਬੜੀ ਉੱਚ ਕੋਟੀ ਦੇ ਗ੍ਰੰਥ ਲਿਖੇ ਗਏ ਨੇ, ਚਾਹੇ ਉਹ ਸ਼ਾਸਤਰ ਨੇ, ਵੇਦ ਨੇ, ਹੋਰ ਵੀ ਅਨੇਕਾਂ ਧਰਮਾਂ ਦੇ ਬੜੇ ਬੜੇ ਡੂੰਘੇ ਦਾਰਸ਼ਨਿਕ ਗ੍ਰੰਥ, ਬੜੇ ਬੜੇ ਆਲਮ ਅਤੇ ਵਿਦਵਾਨਾਂ ਵੱਲੋਂ ਉਚਾਰਨ ਕੀਤੇ ਗਏ ਨੇ। ਪੰਥ ਦੇ ਮਹਾਨ ਵਿਦਵਾਨ ਅਤੇ ਮਹਾਂਕਵੀ ਜਿਨ੍ਹਾਂ ਨੂੰ ਸਮੁੱਚੇ ਖਾਲਸੇ ਪੰਥ ਨੇ ਚੂੜਾਮਣੀ ਦਾ ਖਿਤਾਬ ਦਿੱਤਾ ਹੈ, ਮਹਾਂਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਦੀ ਇਹ ਲਿਖੀ ਹੋਈ ਪੰਗਤੀ ਹੈ, ਗੁਣੀ ਭਨੀ ਬਾਨੀ ਤਾਂ ਕੀ ਗੁਰੂ ਗੁਰਬਾਨੀ ਹੈ। ਗੁਣੀਆਂ ਵੱਲੋਂ ਵਿਦਵਾਨਾਂ ਵੱਲੋਂ ਜਿੰਨੀਆਂ ਵੀ ਬਾਣੀਆਂ ਲਿਖੀਆਂ ਗਈਆਂ ਨੇ ਉਹਨਾਂ ਸਾਰੀਆਂ ਬਾਣੀਆਂ ਦੀ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਹੈ। ਔਰ ਤੀਸਰੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਬਚਨ ਪੜ੍ਹੀਏ ਤਾਂ ਇਹ ਗੱਲ ਸਪਸ਼ਟ ਹੁੰਦੀ ਹੈ। ਜਦੋਂ ਗੁਰਦੇਵ ਆਪਣੀ ਪਾਵਨ ਬਾਣੀ ਆਨੰਦ ਬਾਣੀ ਵਿੱਚ ਬਚਨ ਕਰਦੇ ਨੇ, ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵ ਹੋ ਸੱਚੀ ਬਾਣੀ, ਬਾਣੀ ਤਾਂ ਗਾਵ ਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਸਿਰ ਦਾ ਮਤਲਬ ਹੁੰਦਾ ਸ਼੍ਰੋਮਣੀ। ਦੁਨੀਆਂ ਦੀਆਂ ਜਿੰਨੀਆਂ ਬਾਣੀਆਂ ਹਨ ਉਹਨਾਂ ਬਾਣੀਆਂ ਵਿੱਚੋਂ ਸਭ ਤੋਂ ਸ਼੍ਰੋਮਣੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਬਾਣੀ ਹੈ। ਹੁਣ ਕੋਈ ਸਵਾਲ ਕਰੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਸਭ ਬਾਣੀਆਂ 'ਚੋਂ ਸ਼੍ਰੋਮਣੀ ਕਿਵੇਂ ਹੈ, ਤਾਂ ਅਸੀਂ ਬੜੇ ਮਾਣ ਨਾਲ ਇਹ ਗੱਲ ਕਹਿ ਸਕਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਬਾਣੀ ਵਿੱਚ ਦੁਨੀਆਂ ਦੇ ਕਿਸੇ ਧਰਮ ਦਾ ਕਿਸੇ ਮਜ਼ਹਬ ਦਾ ਵਿਰੋਧ ਨਹੀਂ ਹੈ, ਕਿਸੇ ਵੀ ਧਰਮ ਦਾ ਵਿਰੋਧ ਨਹੀਂ ਹੈ। ਹੋਰ ਧਰਮਾਂ ਦੇ ਲਿਖੇ ਹੋਏ ਗ੍ਰੰਥਾਂ ਦੇ ਵਿੱਚ ਇੱਕ ਦੂਜੇ ਦੇ ਧਰਮਾਂ ਦੇ ਬਰਖਿਲਾਫ ਵੀ ਲਿਖਿਆ ਗਿਆ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਸੰਸਾਰ ਦੀ ਸਾਰੀ ਕਾਇਨਾਤ ਵਾਸਤੇ ਸਾਂਝੀ ਹੈ। ਇਸੇ ਕਰਕੇ ਇਸ ਪਾਵਨ ਬਾਣੀ ਵਿੱਚ ਮੁਸਲਮਾਨ ਭਗਤਾਂ ਦੀ ਬਾਣੀ ਵੀ ਦਰਜ ਹੈ ਔਰ ਜੈਦੇਵ ਜੀ ਰਾਮਾਨੰਦ ਜੀ ਵਰਗੇ ਮਹਾਂਪੁਰਸ਼ਾਂ ਦੀ ਬਾਣੀ ਵੀ ਦਰਜ ਹੈ। ਐਸੇ ਮਹਾਨ ਸਰਬ ਸ਼ਕਤੀਮਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਆਪ ਸਮੂਹ ਮਾਈ ਭਾਈ ਬੜੇ ਅਦਬ ਨਾਲ ਸਤਿਕਾਰ ਨਾਲ ਗੁਰੂ ਚਰਨਾਂ 'ਚ ਜੁੜ ਬੈਠੇ ਹੋ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚੋਂ ਪ੍ਰਾਪਤ ਹੋਏ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਸ੍ਰੀ ਮੁਖਵਾਕ ਦੀ ਕਥਾ ਸਰਵਣ ਕਰਨ ਵਾਸਤੇ ਗੁਰੂ ਚਰਨਾਂ ਵਿੱਚ ਆਪ ਸਮੂਹ ਮਾਈ ਭਾਈ ਤਤਪਰ ਹੋ ਕੇ ਸਾਵਧਾਨ ਹੋ ਕੇ ਜੁੜ ਬੈਠੇ। ਸਤਿਗੁਰਾਂ ਦਾ ਬਖਸ਼ਿਸ਼ ਕੀਤਾ ਗਿਆ ਪਵਿੱਤਰ ਮੁਖਵਾਕ ਹੁਣੇ ਹੁਣੇ ਆਪ ਜੀ ਨੇ ਭਾਈ ਸਾਹਿਬ ਜੀ ਪਾਸੋਂ ਸਰਵਣ ਕੀਤਾ ਹੈ। ਆਓ ਸ਼ਬਦ ਦੀ ਵਿਚਾਰ ਨਾਲ ਜੁੜੀਏ, ਗੁਰਬਾਣੀ ਦੀ ਵਿਚਾਰ ਨਾਲ ਜੁੜੀਏ, ਸਤਿਗੁਰਾਂ ਦੇ ਚਰਣਾਂ ਵਿੱਚ ਅਰਦਾਸ ਕਰੀਏ ਕਿ ਸਤਿਗੁਰੂ ਜੀ ਆਪਣੇ ਸ਼ਬਦ ਦਾ ਸਿਧਾਂਤ, ਆਪਣੇ ਸ਼ਬਦ ਦੀ ਸੋਝੀ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਪਾਉਣ। ਅੱਜ ਦੇ ਇਸ ਪਵਿੱਤਰ ਸ਼ਬਦ ਅੰਦਰ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਗਤਨਾਥ ਸਤਿਗੁਰਾਂ ਨੇ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ। ਇਹ ਪਾਵਨ ਸ਼ਬਦ ਬੇਨਤੀ ਦੇ ਪ੍ਰਕਰਣ ਵਾਲਾ ਹੈ। ਇਸ ਪਵਿੱਤਰ ਸ਼ਬਦ ਵਿੱਚ ਨਿਰੰਕਾਰ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ ਔਰ ਉਸੇ ਬੇਨਤੀ ਵਿੱਚ ਆਪਾਂ ਸਾਰਿਆਂ ਨੇ ਜੁੜਨਾ। ਪੰਜਵੇਂ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕਰਨ ਦਾ ਵੱਲ ਦੱਸ ਰਹੇ ਨੇ, ਢੰਗ ਦੱਸ ਰਹੇ ਨੇ। ਆਓ ਸਤਿਗੁਰਾਂ ਦੇ ਸ਼ਬਦ ਦੀ ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਹਾਰਾਜ ਗਰੀਬਨ ਵਾਗ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨ ਕਮਲਾਂ ਦਾ ਆਸਰਾ ਆਪਣੇ ਹਿਰਦੇ 'ਚ ਧਾਰਨ ਕਰਦੇ ਹੋਇਆਂ ਜਿੱਥੇ ਆਪਣੇ ਤਨ ਦੀਆਂ ਹਾਜ਼ਰੀਆਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਭਰੀਆਂ ਨੇ, ਆਪਣੀਆਂ ਸੁਰਤੀਆਂ ਦੀ ਹਾਜ਼ਰੀ ਸਾਹਿਬ ਦੇ ਪਾਵਨ ਚਰਨਾਂ ਵਿੱਚ ਲਵਾਉਂਦਿਆਂ ਆਪਣੇ ਜੀਵਨ ਅਤੇ ਰਸਨਾਂ ਦੇ ਕਲਿਆਣ ਨਮਿਤ ਆਖੋ ਜੀ ਸਤਨਾਮ ਸ਼੍ਰੀ ਸਤਨਾਮ ਸ਼੍ਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਹਮਰੀ ਗਣਤ ਨਾ ਗਣੀਆ ਕਾਈ ਆਪਣਾ ਬਿਰਦ ਪਛਾਣ
ਸੋਰਠ ਰਾਗਣੀ ਹੈ, ਰਾਗ ਮਾਲਾ ਦੇ ਮੁਤਾਬਕ ਮੇਘ ਰਾਗ ਦੀ ਘਰਵਾਲੀ ਹੈ ਸੋਰਠ ਰਾਗਣੀ। ਸੋਰਠ ਰਾਗਣੀ ਵਿੱਚ, ਸੋਰਠ ਰਾਗ ਵਿੱਚ ਪੰਜਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਹ ਪਵਿੱਤਰ ਪਾਵਨ ਮੁੱਖ ਵਾਕ ਆਪਣੇ ਮੁਖਾਰਬਿੰਦ ਚੋਂ ਉਚਾਰਨ ਕਰ ਰਹੇ ਨੇ। ਮਹਾਂਵਾਕ ਹੈ ਖਾਲਸਾ ਜੀ। ਦੋ ਪ੍ਰਕਾਰ ਦੇ ਵਾਕਾਂ ਦਾ ਜ਼ਿਕਰ ਵਿਦਵਾਨ ਕਰਦੇ ਨੇ, ਇੱਕ ਹੁੰਦੇ ਨੇ ਮਹਾਂਵਾਕ, ਇੱਕ ਹੁੰਦੇ ਨੇ ਅਵਾਂਤਰ ਵਾਕ। ਮਹਾਂਵਾਕ ਅਤੇ ਅਵਾਂਤਰ ਵਾਕ ਵਿੱਚ ਫਰਕ ਕੀ ਹੈ? ਅਵਾਂਤਰ ਵਾਕ ਜੋ ਕੇਵਲ ਪਰਮਾਤਮਾ ਦੇ ਸਵਰੂਪ ਦੇ ਲਖਾਇਕ ਹਨ, ਜੋ ਇਹ ਜਣਾ ਦੇਣ ਕਿ ਇਹ ਪਰਮਾਤਮਾ ਦਾ ਸਰੂਪ ਹੈ, ਉਹਨਾਂ ਨੂੰ ਅਵਾਂਤਰ ਵਾਕ ਕਹਿੰਦੇ ਨੇ। ਮਹਾਂਵਾਕ ਉਸ ਨੂੰ ਕਹਿੰਦੇ ਨੇ ਜੋ ਇਹ ਜਣਾ ਦੇਣ ਕਿ ਤੂੰ ਹੀ ਪਰਮਾਤਮਾ ਦਾ ਸਰੂਪ ਹੈ, ਤੂੰ ਹੀ ਪਰਮਾਤਮਾ ਦੀ ਅੰਸ਼ ਹੈ। ਇਹ ਦੋਨਾਂ ਸ਼ਬਦਾਂ ਵਿੱਚ ਫਰਕ ਹੈ। ਵੇਦਾਂਤੀ ਲੋਕ ਇਸ ਨੂੰ ਇਸ ਢੰਗ ਨਾਲ ਦੱਸਦੇ ਨੇ ਕਿ ਬ੍ਰਹਮ ਹੈ, ਇਹ ਸ਼ਬਦ ਕਹਿਣਾ ਕਿ ਬ੍ਰਹਮ ਹੈ, ਇਹ ਤਾਂ ਹੈ ਅਵਾਂਤਰ ਵਾਕ, ਜੋ ਬ੍ਰਹਮ ਦੇ ਲਖਾਇਕ ਹੋ ਰਹੇ ਨੇ ਕਿ ਪਰਮਾਤਮਾ ਹੈ, ਪਰਮੇਸ਼ਰ ਹੈ। ਪਰ ਤੂੰ ਹੀ ਬ੍ਰਹਮ ਹੈ, ਉਹਨੂੰ ਕਹਿੰਦੇ ਨੇ ਮਹਾਂਵਾਕ। ਤੂੰ ਹੀ ਬ੍ਰਹਮ ਹੈ, ਜਿਹਨੂੰ ਇਹ ਤੱਤ ਅਵੰਗ ਅਸੀਂ ਕਹਿ ਕੇ ਵੀ ਕਹਿ ਲੈਂਦੇ ਨੇ, ਅਹੰ ਬ੍ਰਹਮ ਅਸਮੀ ਵੀ ਕਹਿ ਲੈਂਦੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਇੱਕ ਇੱਕ ਅੱਖਰ ਮਹਾਂਵਾਕ ਸਰੂਪ ਹੈ, ਜੋ ਸਾਨੂੰ ਸਾਡੇ ਨਿੱਜ ਸਰੂਪ ਦਾ ਬੋਧ ਕਰਾਉਂਦਾ, ਸਾਨੂੰ ਸਾਡੇ ਨਿੱਜ ਸਰੂਪ ਦਾ ਗਿਆਨ ਕਰਾਉਂਦੇ ਨੇ, ਇੱਕ ਇੱਕ ਮਹਾਂਵਾਕ ਹੈ। ਇਸ ਕਰਕੇ ਪਾਵਨ ਬਚਨ ਨੇ ਪੰਜਵੇਂ ਪਾਤਸ਼ਾਹ ਦੇ ਉਚਾਰਨ ਕੀਤੇ ਹੋਏ ਮਹਾਂਵਾਕ ਹਨ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 619 ਅੰਗ 'ਤੇ ਪਾਵਨ ਸ਼ਬਦ ਪ੍ਰਾਰੰਭ ਹੋ ਰਿਹਾ। ਹਮਰੀ ਗਣਤ ਨਾ ਗਣੀਆਂ ਕਾਈ। ਹੇ ਵਾਹਿਗੁਰੂ, ਹੇ ਅਕਾਲ ਪੁਰਖ, ਸਾਡੇ ਜਿਹੜੇ ਗੁਣ ਨੇ ਜਾਂ ਸਾਡੇ ਔਗਣ ਨੇ ਜਾਂ ਸਾਡੀ ਸੇਵਾ ਹੈ ਜਾਂ ਸਾਡੀ ਘਾਲਣਾ ਹੈ ਜਾਂ ਸਾਡੇ ਕਰਮ ਨੇ, ਸਾਡੇ ਧਰਮ ਨੇ, ਹੇ ਨਿਰੰਕਾਰ ਜੀ, ਤੁਸੀਂ ਉਹਨਾਂ ਦੀ ਗਿਣਤੀ ਨਹੀਂ ਕੀਤੀ। ਹੇ ਭਾਈ, ਪਰਮੇਸ਼ਰ ਸਾਡੇ ਗੁਣਾਂ ਔਗਣਾਂ ਦੀ ਗਿਣਤੀ ਮਿਣਤੀ ਨਹੀਂ ਕਰਦਾ, ਕਿਉਂਕਿ ਜੇ ਉਹ ਸਾਡੇ ਗੁਣਾਂ ਔਗਣਾਂ ਦੀ ਗਿਣਤੀ ਕਰਨ ਲੱਗ ਪਵੇ ਤਾਂ ਸ਼ਾਇਦ ਅਸੀਂ ਕਦੇ ਵੀ ਮੁਕਤ ਨਾ ਹੋ ਸਕੀਏ। ਇੱਕ ਬਾਣੀਆਂ ਵੀ ਜਦੋਂ ਦੁਕਾਨਦਾਰ 'ਤੇ ਹਿਸਾਬ ਕਿਤਾਬ ਲਿਖਦਾ ਨਾ, ਅਤੇ ਉਹਦਾ ਹਿਸਾਬ ਕਿਤਾਬ ਵੀ ਸਾਨੂੰ ਪਜਲ ਕਰਕੇ ਰੱਖ ਦਿੰਦਾ। ਪਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੇ ਕਲਮ ਲੈ ਕੇ ਲਿਖਣ ਲੱਗ ਪਵੇ ਸਾਡੇ ਕੀਤੇ ਕਰਮਾਂ ਦੇ ਹਿਸਾਬ ਕਿਤਾਬ ਨੂੰ, ਤਾਂ ਅਸੀਂ ਲੇਖੇ ਦੇ ਨਾਲ ਕਦੇ ਵੀ ਛੁੱਟ ਨਹੀਂ ਸਕਾਂਗੇ, ਮੁਕਤ ਨਹੀਂ ਹੋ ਸਕਾਂਗੇ। ਲੇਖ ਹੈ ਕਤੈ ਨਾ ਛੁੱਟੀ ਹੈ, ਗਿਣਤੀ ਮਿਣਤੀ ਕਰਦਿਆਂ ਅਸੀਂ ਮੁਕਤ ਹੋ ਹੀ ਨਹੀਂ ਸਕਦੇ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਆਪਣੇ ਸੇਵਕਾਂ ਦੇ ਗੁਣਾਂ ਅਤੇ ਔਗੁਣਾਂ ਦੀ ਗਿਣਤੀ ਮਿਣਤੀ ਨਹੀਂ ਕਰਦੇ, ਨਹੀਂ ਗਿਣਦੇ ਕਿ ਇਹਦੇ ਵਿੱਚ ਕਿੰਨੇ ਕੁ ਔਗਣ ਨੇ, ਕਿੰਨੇ ਕੁ ਗੁਣ ਨੇ, ਕਿੰਨੇ ਕੁ ਚੰਗੇ ਕਰਮ ਕੀਤੇ ਨੇ, ਕਿਹੜੇ ਬੁਰੇ ਕਰਮ ਕੀਤੇ ਨੇ। ਪਰ ਜਦੋਂ ਕੋਈ ਇਸ ਪ੍ਰਕਾਰ ਨਾਲ ਆਪਣਾ ਆਪ ਤੁਹਾਡੇ ਚਰਨਾਂ ਵਿੱਚ ਸਮਰਪਣ ਕਰ ਦਿੰਦਾ, ਤਾਂ ਹੇ ਵਾਹਿਗੁਰੂ ਜੀ, ਤੁਸੀਂ ਆਪਣੇ ਬਿਰਧ ਨੂੰ ਪਛਾਣ ਦਿਓ, ਜੋ ਤੁਹਾਡਾ ਮੁੱਢ ਕਦੀਮੀ ਸੁਭਾਅ ਹੈ ਕਿ ਆਪਣੇ ਸ਼ਰਨ ਆਇਆਂ ਨੂੰ ਗਲ ਨਾਲ ਲਾ ਲੈਣਾ। ਬਿਰਧ ਸ਼ਬਦ ਦੇ ਦੋ ਪ੍ਰਕਾਰ ਨਾਲ ਅਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਆਉਂਦੇ ਨੇ। ਇੱਕ ਬਿਰਧ ਸ਼ਬਦ ਫਾਰਸੀ ਮੂਲਕ ਸ਼ਬਦ ਹੈ। ਫਾਰਸੀ ਵਿੱਚ ਬਿਰਧ ਦਾ ਅਰਥ ਹੁੰਦਾ ਹੈ ਰੋਜ਼ ਦਾ ਨਿਤਨੇਮ, ਰੋਜ਼ ਦੀ ਕਿਰਿਆ। ਫਾਰਸੀ ਵਿੱਚ ਬਿਰਧ ਦਾ ਅਰਥ ਹੁੰਦਾ ਹੈ ਰੋਜ਼ ਦਾ ਨਿਯਮ, ਰੋਜ਼ ਦਾ ਨਿਤਨੇਮ। ਜਿਹੜਾ ਕੰਮ ਰੋਜ਼ ਦਾ ਹੋਵੇ ਉਹਨੂੰ ਬਿਰਧ ਕਹਿੰਦੇ ਨੇ। ਜਿਵੇਂ ਸ਼ਾਸਤਰਾਂ ਨੇ, ਧਰਮ ਗ੍ਰੰਥਾਂ ਨੇ ਜੋ ਮਰਿਆਦਾ ਕਹੀ ਹੈ ਰੋਜ਼ ਦੀ ਕਰਨ ਵਾਸਤੇ, ਉਹਨੂੰ ਕਰਨਾ, ਉਹਨੂੰ ਕਹਿੰਦੇ ਨੇ ਬਿਰਧ, ਉਹਨੂੰ ਬਿਰਧ ਕਹਿੰਦੇ ਨੇ। ਸੰਸਕ੍ਰਿਤ ਵਿੱਚ ਬਿਰਧ ਦਾ ਅਰਥ ਹੈ ਪ੍ਰਣ। प्रण अकाल पुरख वाहिगुरु परमेश्वर का यह यस है, उदा ये वड्डा प्रताप है, उदा ये प्रण है कि जेड़ा उदी शरण में आ जाता उन्हू रख लेंदा है। जिन्ना वड्डा मर्जी गुनहगार होवे अपराधी होवे पर ये गल कबूल करके आवे कि मैं अपराधी हाँ गुनहगार हाँ। असल में इंसान पाप करता होया भी गुनाह करता होया भी इस गल नू कबूल नहीं करता कि मैं गुनहगार हाँ, इस गल ते रजामंद नहीं हुंदा कि मैं पापी हाँ, सगों यही दावा करता है जी मैं अज ताई नहीं कदे किसे दा बुरा कीता, मैं बड़ा धर्मी इंसान हाँ, मैं सच ते सुच दा धारनी हाँ। कदे इस गल नू कबूल नहीं करता कि मैं गुनहगार हाँ अपराधी हाँ। जदों अपने स्वय अंतर झाती मार के अपने अंदर वेखांगे तो शायद जिन्ने औगण जिन्ने गुनाह साडे विच भरे पए ने उन्हां दी गिणती मिणती नहीं हो सकनी, पर असी अपने अंदर झाती मारन की बजाए दूसरे वल वेखदे हां। साडी दृष्टि हमेशा दूसरे ते टिकी हुंदी आ भी दूजा की कर रहा है, उहदे च आ कमी है, उहदे च आ औगण है, उह आ झूठ बोलदा है जी, उह आ निंदा करदा है जी। एक गल याद रखियो, हर एक दूसरा मनुख एक शीशा है, तुसी अपना मूँह उहदे विच वेख रहे हो। आखो सतनाम श्री। हर एक दूसरा मनुख एक आरसी है, तुसी अपनी शकल उहदे विच वेख रहे हो। अगर किसी दूसरे मनुख विच कोई औगण कोई गुनाह सानू दिस रहा है तां उहदा किते ना किते कोई ना कोई संस्कार साडे हिरदे विच भी छपिया होया, और उही हिरदे विच छपिया होया संस्कार साडी दृष्टि राही निकलिया, और जिहो जी दृष्टि होई है सृष्टि उहो जी नज़र आउण लग पई है। जदा दृष्टि तदा सृष्टि, जिहो जी दृष्टि होवे सृष्टि उहो जी नज़र आउण लग पैंदी है, संसार उहो जिहा ही दिसण लग पैंदा। और सानू तकरीबन दूसरियां विच कमियां ही दिसदियां ने, गुण नहीं दिसदे। साडी बिरती हमेशा कमी वल खुड़कदी है। अद्धा गिलास पानी दा भर के साडे सामने रखिया होवे सानू अद्धा भरिया नज़र नहीं आउंदा, अद्धा खाली जरूर नज़र आ जांदा कि अद्धा खाली है, अद्धा खाली दिसेगा अद्धा भरिया नहीं दिसेगा। मूँह विच बत्ती दंदा चो किते एक दंद भी टुट जाए, जुबान बार बार टुटे हुए दंद वाली थां ते जांदी है, जो 31 दंद मौजूद ने उन्हां वल ध्यान नहीं, जो एक मौजूद नहीं है साडा ध्यान उधर केंद्रित हो जांदा है। जिधर दृष्टि नहीं है जिधर औगण है उधर साडी दृष्टि टिक जांदी है, साडी निगाह उत्थे आ के टिकदी है। गरीबन बाग साहब सच्ची पातशाह जी सानू गुण एकत्र करन वास्ते बार बार हुक्म करदे ने कि भाई जे गुण होवन साजना मिल सांझ करीजै, सांझ करीजै गुण है केरी छोड़े अवगण चली है। जिथों गुण मिले गुण नू ग्रहण कर लै ते औगण नू छड़दा चल त्यागदा चल, और एक दिन ऐसा आवेगा समुचे गुण हिरदे च वस जाणगे। पर सानू औगण दिसदे ने गुण नज़र नहीं आउंदे, पर एक ब्रह्म दृष्टि है। जदों सतगुरां दी कृपा सदका बाणी पढ़दे हां सिमरन साधना करदे हां साहिब दी बाणी दा अभ्यास करदे हां उहो जी दृष्टि बन जांदी है, ते फिर किसे विच औगण नहीं दिसदा, क्योंकि फिर सब परमात्मा दा स्वरूप ही नज़र आउंदा, फिर सब गोबिंद है, सब गोबिंद है, गोबिंद बिन नहीं कोई वाली अवस्था बन जाती है। महाराज जी कहते हे वाहिगुरु तेरा बिरद है, तेरा ये प्रण है कि जे कोई ये गल कबूल करके आ जाए कि मैं औगणा का भरिया होया, जिन्ने समुद्र विच पानी दे वलवले ने पानी भरिया होया, हे वाहिगुरु इन्ने औगण मेरे हिरदे च भरे हुए ने, मैं इन्ने औगणा का गुनाहां का भरिया होया, मैं निर्गुण आरे को गुण नाही। हे प्रभु एडे वड्डे महान श्री गुरु ग्रंथ साहब जी की रचना करन तो बाद अखीर विच आ के पंजवें पातशाह कहिंदे ने मैं निर्गुण आरे ਕੋ ਗੁਣ ਨਾਹੀਂ। ਕਿੱਡੀ ਵੱਡੀ ਦਾਤ ਸਤਿਗੁਰੂ ਜੀ ਸਾਨੂੰ ਦੇ ਰਹੇ ਨੇ ਇਹਨਾਂ ਬਚਨਾਂ ਦੁਆਰਾ, ਕਿੱਡੀ ਵੱਡੀ ਸੁੰਦਰ ਜੀਵਨ ਜੁਗਤ ਸਾਨੂੰ ਦੇ ਰਹੇ ਨੇ। ਅਸੀਂ ਕਿਰਝਦੇ ਰਹਿੰਦੇ ਹਾਂ ਦੂਸਰਿਆਂ ਦੇ ਗੁਨਾਹ ਵੇਖ ਕੇ, ਦੂਸਰਿਆਂ ਦੇ ਔਗਣ ਵੇਖ ਕੇ, ਮਨ ਹੀ ਮਨ ਚਿੰਤਾ ਵਿੱਚ ਫਿਕਰ ਵਿੱਚ ਕਿਰਝਦੇ ਰਹਿੰਦੇ ਹਾਂ। ਪਰ ਜਦੋਂ ਤੁਹਾਨੂੰ ਆਪਣੇ ਅੰਦਰ ਝਾਤ ਮਾਰ ਕੇ ਆਪਣੇ ਸਵੈ ਸਰੂਪ ਦੇ ਵਿੱਚ ਇੱਦਾਂ ਦੇ ਔਗਣ ਦਿਸਣਗੇ ਕਿ ਆਪਣੇ ਹਿਰਦੇ ਵਿੱਚ ਇੱਦਾਂ ਦੇ ਔਗਣ ਭਰੇ ਹੋਏ ਨਜ਼ਰ ਆਉਣਗੇ, ਫਿਰ ਉਹਨਾਂ ਨੂੰ ਦੂਰ ਕਰਨ ਦਾ ਯਤਨ ਕਰਾਂਗੇ। ਮੇਰੇ ਅੰਦਰੋਂ ਇਹ ਬੁਰਿਆਈਆਂ, ਮੇਰੇ ਅੰਦਰੋਂ ਇਹ ਔਗਣ ਨਿਵਿਰਤ ਹੋ ਜਾਣ। ਪਰ ਗੁਰੂ ਸਾਹਿਬ ਦੀ ਸ਼ਰਨ ਵਿੱਚ ਇਹ ਗੱਲ ਕਬੂਲ ਕਰਕੇ ਆਉਣਾ ਪਵੇਗਾ, ਹੇ ਪ੍ਰਭੂ ਅਸੀਂ ਔਗਣਾਂ ਦੇ ਭਰੇ ਹੋਏ ਹਾਂ। ਜਦੋਂ ਇਸ ਤਰ੍ਹਾਂ ਸ਼ਰਨ ਵਿੱਚ ਆ ਗਏ ਤਾਂ ਫਿਰ ਮੇਰੇ ਮਾਲਕ ਦਾ ਬਿਰਦ ਹੈ, ਪ੍ਰਣ ਹੈ, ਉਹ ਫਿਰ ਸਾਡੇ ਔਗਣਾਂ ਦੀ ਗਿਣਤੀ ਮਿਣਤੀ ਨਹੀਂ ਕਰੇਗਾ। ਮੇਰੇ ਸਵਾਮੀ ਦਾ ਇਹ ਬਿਰਦ ਹੈ। ਜਦੋਂ ਇਸ ਤਰ੍ਹਾਂ ਭਾਵਨਾ ਬਣਾ ਕੇ ਕਿ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰੱਖੋ ਸ਼ਰਮਾ। ਮਹਾਰਾਜ ਆਪ ਜੀ ਕਿਰਪਾ ਕਰੋ, ਤੁਹਾਡੀ ਸ਼ਰਨ ਵਿੱਚ ਆ, ਨਾ ਤਾਂ ਮੈਨੂੰ ਜਪ ਆਉਂਦਾ, ਨਾ ਮੈਨੂੰ ਤਪ ਆਉਂਦਾ, ਨਾ ਮੈਨੂੰ ਸੰਜਮ ਮਰਿਆਦਾ ਦਾ ਪਤਾ, ਨਾ ਮੈਨੂੰ ਧਰਮ ਦਾ ਪਤਾ, ਨਾ ਮੈਨੂੰ ਕਿਸੇ ਕਰਮ ਦਾ ਪਤਾ। ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਕਿਰਪਾ ਕਰਕੇ ਮੈਨੂੰ ਰੱਖ ਲਓ। ਇਹਨੂੰ ਕਹਿੰਦੇ ਨੇ ਆਸਹਾਏ ਹੋ ਕੇ ਮਾਲਕ ਦੀ ਸ਼ਰਨ 'ਚ ਪੈ ਜਾਣਾ, ਆਸਹਾਏ ਹੋ ਕੇ ਕਿ ਹੇ ਪ੍ਰਭੂ ਮੈਂ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਢਹਿ ਪਿਆ ਹਾਂ, ਮੰਦਾ ਹਾਂ, ਚੰਗਾ ਹਾਂ, ਤੁਹਾਡਾ ਹਾਂ, ਕਿਰਪਾ ਕਰਕੇ ਆਪਣੇ ਬਿਰਦ ਨੂੰ ਪਛਾਣੋ। ਤੁਹਾਡਾ ਪ੍ਰਾਣ ਹੈ ਜਿਹੜਾ ਤੁਹਾਡੀ ਸ਼ਰਨ ਆ ਜਾਵੇ ਉਹਨੂੰ ਰੱਖ ਲੈਂਦੇ ਹੋ। ਇਹ ਮੇਰੇ ਸਵਾਮੀ ਦਾ ਮੁੱਢ ਕਦੀਮੀ ਸੁਭਾਅ, ਬਿਰਦ ਵੱਡੇ ਨੂੰ ਕਹਿੰਦੇ ਨੇ। ਮੇਰੇ ਵੱਡੇ ਸਵਾਮੀ ਦਾ ਇਹ ਸੁਭਾਅ ਹੈ ਕਿ ਜਿਹੜਾ ਉਹਦੀ ਸ਼ਰਨ ਵਿੱਚ ਆ ਜਾਵੇ ਉਹਨੂੰ ਰੱਖ ਲੈਂਦਾ, ਫਿਰ ਉਹਦੇ ਕਿਸੇ ਵੀ ਪ੍ਰਕਾਰ ਦੇ ਗੁਣ ਅਤੇ ਔਗਣ ਦੀ ਗਿਣਤੀ ਮਿਣਤੀ ਮੇਰੇ ਸਾਹਿਬ ਜੀ ਨਹੀਂ ਕਰਦੇ।
ਹੱਥ ਦੀ ਰਾਖੇ ਕਰ ਆਪਣੇ, ਸਦਾ ਸਦਾ ਰੰਗ ਮਾਣ।
ਮੇਰੇ ਸਾਹਿਬ ਜੀ ਹੱਥ ਦੇ ਕੇ ਆਪਣੇ ਪਿਆਰਿਆਂ ਨੂੰ ਰੱਖ ਲੈਂਦੇ ਨੇ। ਹੱਥ ਦੇ ਰਾਖੇ ਕਰ ਆਪਣੇ, ਜਿਹੜੇ ਉਹਦੇ ਆਪਣੇ ਸੇਵਕ ਨੇ, ਦਾਸ ਨੇ, ਉਹਨਾਂ ਨੂੰ ਆਪਣਾ ਹੱਥ ਦੇ ਕੇ ਰੱਖ ਲੈਂਦੇ ਹਨ। ਅਨੇਕਾਂ ਪ੍ਰਕਾਰ ਦੇ ਦੁੱਖਾਂ ਤੋਂ, ਅਨੇਕਾਂ ਪ੍ਰਕਾਰ ਦੇ ਵਿਘਨਾਂ ਤੋਂ, ਅਨੇਕਾਂ ਪ੍ਰਕਾਰ ਦੇ ਵਿਕਾਰਾਂ ਤੋਂ ਹੱਥ ਦੇ ਕੇ ਰੱਖ ਲੈਂਦੇ ਨੇ। ਅਤੇ ਪ੍ਰਤੱਖ ਇਤਿਹਾਸ ਵੇਖੀਏ, ਮੇਰੇ ਸਤਿਗੁਰਾਂ ਨੇ ਆਪਣਾ ਹੱਥ ਦੇ ਕੇ ਆਪਣੇ ਅਨੇਕਾਂ ਸੇਵਕਾਂ ਦੀ ਰੱਖਿਆ ਕੀਤੀ ਹੈ, ਅਨੇਕਾਂ ਸੇਵਕਾਂ ਦੀ ਲਾਜ ਰੱਖੀ ਹੈ ਹੱਥ ਦੇ ਕੇ। ਮੇਰੇ ਸਾਹਿਬ ਜੀ ਦਾ ਇਹ ਬਿਰਦ ਹੈ, ਇਹ ਸੁਭਾਅ ਹੈ ਕਿ ਜਿਹੜਾ ਉਹਨਾਂ ਦਾ ਬਣ ਗਿਆ, ਉਹਨਾਂ ਦੇ ਚਰਨਾਂ ਵਿੱਚ ਆਪਣਾ ਆਪ ਸਮਰਪਣ ਕਰਕੇ ਆਪਣਾ ਆਪ ਭੇਟ ਕਰ ਗਿਆ, ਫਿਰ ਉਹਨੂੰ ਹੱਥ ਦੇ ਕੇ ਰੱਖ ਲੈਂਦੇ ਨੇ। ਔਰ ਉਹ ਸਦਾ ਸਦਾ ਵਾਸਤੇ ਆਨੰਦ ਮਾਣਦਾ ਹੈ, ਉਹਦੇ ਹਿਰਦੇ ਵਿੱਚ ਸਦਾ ਸਦਾ ਵਾਸਤੇ ਰੰਗ ਬਣ ਜਾਂਦਾ, ਆਨੰਦ ਦੀ ਅਵਸਥਾ ਬਣੀ ਰਹਿੰਦੀ ਹੈ। ਉਰੇ ਆਨੰਦ ਐਸਾ ਹੈ ਜੋ ਸਦੀਵ ਲਈ ਬਣਿਆ ਰਹਿੰਦਾ। ਸਾਡੇ ਇਸ ਸਰੀਰ ਵਿੱਚ ਪੰਜ ਕੋਸ਼ ਨੇ, ਅੰਨਮਿਆ ਕੋਸ਼, ਪ੍ਰਾਣਮਿਆ ਕੋਸ਼, ਮਨੋਮਿਆ ਕੋਸ਼, ਵਿਗਿਆਨਮਿਆ ਕੋਸ਼ ਅਤੇ ਅੱਗੇ ਜਾ ਕੇ ਆ ਆਨੰਦਮਿਆ ਕੋਸ਼। ਸਿਮਰਨ ਸਾਧਨਾ ਕਰਦਿਆਂ ਕਰਦਿਆਂ, ਨਿਤਨੇਮ ਕਰਦਿਆਂ, ਕਥਾ ਕੀਰਤਨ ਸੁਣਦਿਆਂ, ਕਈ ਵਾਰ ਅਸੀਂ ਉਸ ਆਨੰਦਮਿਆ ਕੋਸ਼ ਦੇ ਨਜ਼ਦੀਕ ਚਲੇ ਜਾਂਦੇ ਹਾਂ। ਮੇਰਾ ਇਹ ਬਚਨ, ਮੈਂ ਬੇਨਤੀ ਕਰਦਿਆਂ ਜਿਹੜੇ ਸਾਧਕ ਨੇ ਉਹਨਾਂ ਨੂੰ ਸਮਝ ਆਵੇਗਾ। ਜਿਹੜੇ ਤਰਕ ਬਿਰਤੀ ਰੱਖ ਕੇ ਹਰ ਇੱਕ ਚੀਜ਼ ਨੂੰ ਤਰਕ ਨਾਲ ਹੀ ਤੋਲਦੇ ਨੇ, ਉਹਨਾਂ ਦੀ ਸਮਝ ਵਿੱਚ ਇਹ ਗੱਲ ਨਹੀਂ ਆਉਣੀ। ਜਿਹੜੇ ਸਾਧਨਾ ਕਰਨ ਵਾਲੇ ਸਾਧਕ ਨੇ ਉਹ ਇਹ ਗੱਲ ਨੂੰ ਸਮਝ ਲੈਣਗੇ। ਜਿਹੜੇ ਜਗਿਆਸੂ ਨੇ, ਜਿਹੜੇ ਕੁਝ ਜਾਣਨ ਦੀ ਇੱਛਾ ਰੱਖਦੇ ਨੇ, ਤਕਰੀਬਨ ਸਾਡੇ ਵਿੱਚ ਅੱਜ ਜਿਹੜੀ ਬਹੁਤੀ ਹੋੜ ਲੱਗੀ ਹੋਈ ਹੈ ਨਾ, ਉਹ ਦੂਸਰੇ ਨੂੰ ਜਣਾਉਣ ਦੀ ਲੱਗੀ ਹੋਈ ਹੈ, ਆਪ ਖੁਦ ਜਾਣਨ ਦੀ ਨਹੀਂ। ਜਦੋਂ ਅਸੀਂ ਦੂਸਰਿਆਂ ਨੂੰ ਹੀ ਜਣਾਉਣਾ ਚਾਹੁੰਦੇ ਹਾਂ, ਆਪ ਹਨੇਰੇ ਦੇ ਵਿੱਚ ਹੀ ਤੁਰੇ ਫਿਰੀਏ, ਇਹ ਯੋਗ ਨਹੀਂ ਹੈ। ਆਪ ਵੀ ਜਾਣਨ ਦੀ ਇੱਛਾ ਹੋਣੀ ਚਾਹੀਦੀ ਹੈ। ਜਗਿਆਸੂਆਂ ਦੀ ਸਮਝ ਵਿੱਚ ਇਹ ਗੱਲ ਆ ਜਾਏਗੀ ਕਿ ਜਦੋਂ ਤੁਸੀਂ ਸਾਧਨਾ ਕਰਦੇ ਹੋ ਔਰ ਉਹ ਸਾਧਨਾ ਰੰਗ ਲਿਆਉਂਦੀ ਹੈ ਤਾਂ ਤੁਸੀਂ ਉਸ ਆਨੰਦਮੈ ਕੋਸ਼ ਦੇ ਨਜ਼ਦੀਕ ਚਲੇ ਜਾਂਦੇ ਹੋ। ਬੁੱਧੀਮੈ ਕੋਸ਼ ਤੋਂ ਜਿੱਥੇ ਬੁੱਧੀ ਦੇ ਫੁਰਨੇ ਕਫੁਰਨੇ ਸੰਕਲਪ ਵਿਕਲਪ ਸ਼ਾਂਤ ਹੋ ਜਾਂਦੇ ਨੇ, ਅਕਸਰ ਜਿਹੜੇ ਸਾਧਨਾ ਕਰਦੇ ਨੇ ਉਹਨਾਂ ਨੂੰ ਇਹ ਅਨੁਭਵ ਹੋਵੇਗਾ। ਕਈ ਵਾਰ ਕੀਰਤਨ ਸੁਣਦਿਆਂ ਸੁਣਦਿਆਂ ਸਾਰੇ ਸੰਕਲਪ ਵਿਕਲਪ ਸ਼ਾਂਤ ਹੋ ਜਾਂਦੇ ਨੇ, ਕਿਉਂਕਿ ਜਿਹੜੇ ਵਿਕਲਪ ਨੇ ਨਿਸ਼ਚਾ ਕਰਨ ਦੀ ਬਿਰਤੀ ਆ ਉਹ ਬੁੱਧੀ ਵਿੱਚ ਪੈਦਾ ਹੁੰਦੀ ਹੈ, ਨਿਰਣਾ ਕਰਨ ਦੀ। ਸੰਕਲਪ ਵਿਕਲਪ ਮਨ ਵਿੱਚ ਪੈਦਾ ਹੁੰਦੇ ਨੇ, ਜਦੋਂ ਸ਼ਾਂਤ ਹੋ ਜਾਂਦੇ ਨੇ ਤਾਂ ਸਾਡੀ ਪਹੁੰਚ ਸਾਡੀ ਗਮਤਾ ਉਸ ਪੰਜਵੇਂ ਕੋਸ਼ ਆਨੰਦਮੈ ਕੋਸ਼ ਤੱਕ ਚਲੀ ਜਾਂਦੀ ਹੈ। ਔਰ ਕਈ ਵਾਰ ਅਸੀਂ ਬਾਹਰ ਆ ਕੇ ਫਿਰ ਕਹਿੰਦੇ ਹਾਂ ਅੱਜ ਬੜਾ ਆਨੰਦ ਆਇਆ, ਅੱਜ ਕਥਾ ਸੁਣ ਕੇ ਬੜਾ ਆਨੰਦ ਆਇਆ, ਅੱਜ ਕੀਰਤਨ ਸੁਣ ਕੇ ਬੜਾ ਆਨੰਦ ਆਇਆ, ਅੱਜ ਨਿਤਨੇਮ ਕੀਤਾ ਪਤਾ ਹੀ ਨਹੀਂ ਲੱਗਾ ਕਿੱਥੇ ਬੈਠੇ ਹਾਂ, ਬੜਾ ਹੀ ਆਨੰਦ ਆਇਆ, ਪਤਾ ਨਹੀਂ ਲੱਗਾ ਕਿਹੜੇ ਟਾਈਮ ਵਿੱਚ ਇੰਨਾ ਸਮਾਂ ਬੀਤ ਗਿਆ, ਹੈਂ 2 ਘੰਟੇ ਬੈਠੇ ਹਾਂ ਬੀਤ ਗਏ ਨਹੀਂ ਪਤਾ ਲੱਗਾ। ਕਈ ਵਾਰ ਉਸ ਆਨੰਦ ਦੀ ਝਲਕ ਉਸ ਆਨੰਦਮੈ ਕੋਸ਼ ਤੱਕ ਪਹੁੰਚ ਕੇ ਸਾਡੇ ਕੋਲ ਆਉਂਦੀ ਹੈ, ਪਰ ਉਹ ਆਨੰਦ ਆਇਆ ਸੀ ਚਲਾ ਗਿਆ ਨਹੀਂ ਰਿਹਾ, ਕਿਉਂਕਿ ਉਹ ਆਨੰਦਮੈ ਕੋਸ਼ ਦਾ ਆਨੰਦ ਹੈ, ਉਹ ਆਉਂਦਾ ਹੈ ਅਤੇ ਚਲਾ ਜਾਂਦਾ, ਉਹ ਸਦੀਵ ਨਹੀਂ ਬਣਿਆ ਰਹਿੰਦਾ। ਉਸੇ ਆਨੰਦਮੈ ਕੋਸ਼ ਤੋਂ ਪਰੇ ਇੱਕ ਆਤਮਾ ਹੈ ਸਵਰੂਪ, ਜਿਸ ਨੂੰ ਨਿਰੰਕਾਰ ਦਾ ਸਰੂਪ ਕਿਹਾ ਜਾਂਦਾ, ਉੱਥੇ ਤੱਕ ਜਦੋਂ ਸੁਰਤ ਪਹੁੰਚ ਜਾਂਦੀ ਹੈ, ਉੱਥੇ ਪਹੁੰਚਿਆ ਹੋਇਆ ਜਦੋਂ ਉਸ ਆਨੰਦ ਨੂੰ ਮਾਣਦਾ ਹੈ ਤਾਂ ਫਿਰ ਉਹਦਾ ਆਨੰਦ ਸਦਾ ਵਾਸਤੇ ਬਣਿਆ ਰਹਿੰਦਾ, ਐਸਾ ਨਹੀਂ ਕਿ ਆਇਆ ਅਤੇ ਚਲਾ ਗਿਆ। ਉਹਦਾ ਉਹ ਆਨੰਦ 33 ਤਵੀ 'ਤੇ ਬੈਠਿਆਂ ਵੀ ਬਣਿਆ ਹੋਇਆ, ਉਸਦੇ ਹਿਰਦੇ ਦਾ ਉਹ ਪਵਿੱਤਰ ਆਨੰਦ। ਮਹਾਰਾਜ 5ਵੇਂ ਪਾਤਸ਼ਾਹ ਦਾ ਸ਼ਹੀਦੀ ਪੁਰਬ ਮਨਾ ਕੇ ਹਟੇ ਹਾਂ, ਦੇਗ ਦੇ ਉਬਲਦੇ ਪਾਣੀ ਵਿੱਚ ਵੀ ਬਣਿਆ ਹੋਇਆ, ਬਲਦਾ ਸੜਦਾ ਤਪਦਾ ਰੇਤ ਤਨ 'ਤੇ ਪੈ ਰਿਹਾ, ਪਰ ਹਿਰਦਾ ਹਰੀ ਪਰਮੇਸ਼ਰ ਦੇ ਨਾਮ ਵਿੱਚ ਐਸਾ ਆਨੰਦਤ ਹੈ ਕਿ ਪੀਰ ਨੂੰ ਵੀ ਕਹਿੰਦੇ ਨੇ ਪੀਰ ਜੀ ਛੋਡੋ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਜਲ ਰਹਾ ਮਨ ਸ਼ਾਂਤ ਹੈ ਹਰੀ ਨਾਮ ਸੇ। ਇਹ ਉਹ ਆਨੰਦ ਹੈ ਜਿਹੜਾ ਸਦੀਵ ਕਾਲ ਲਈ ਬਣਿਆ ਰਹਿੰਦਾ। ਖੋਪਰ ਉੱਤਰ ਰਿਹਾ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸੀਸ ਤੋਂ, ਔਰ ਬਾਣੀ ਦੇ ਰੰਗ ਵਿੱਚ ਰੰਗੇ ਹੋਏ ਨੇ, ਖੋਪਰ ਉਤਰਦਿਆਂ ਹੋਇਆਂ ਵੀ ਹਿਰਦੇ ਵਿੱਚ ਪਰਮ ਆਨੰਦ ਦੀ ਅਵਸਥਾ ਬਣੀ ਹੋਈ ਹੈ। ਸ਼ਹੀਦ ਭਾਈ ਮਨੀ ਸਿੰਘ ਜੀ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੇ, ਔਰ ਭਾਈ ਮਨੀ ਸਿੰਘ ਜੀ ਦੇ ਪਰਿਵਾਰ 'ਚੋਂ ਤਕਰੀਬਨ 50 ਤੋਂ ਵੀ ਵੱਧ ਮੈਂਬਰ ਗੁਰਸਿੱਖੀ ਤੋਂ ਆਪਣਾ ਆਪਾ ਕੁਰਬਾਨ ਕਰਕੇ ਸ਼ਹੀਦ ਹੋਏ ਨੇ ਭਾਈ ਮਨੀ ਸਿੰਘ ਜੀ। 10 ਪੁੱਤਰ ਨੇ, 10 ਸ਼ਹਾਦਤ ਦਾ ਜਾਮ ਪ੍ਰਾਪਤ ਕਰਦੇ ਨੇ। ਭਾਈ ਬਚਿੱਤਰ ਸਿੰਘ ਜੀ, ਭਾਈ ਉਦੇ ਸਿੰਘ ਜੀ, ਭਾਈ ਆਲਮ ਸਿੰਘ ਜੀ ਵਰਗੇ ਮਹਾਨ ਸ਼ਹੀਦ। ਜਦੋਂ ਲਾਹੌਰ ਵਿੱਚ ਲਿਜਾ ਕੇ ਬੰਦ ਕੱਟਿਆ ਜਾ ਰਿਹਾ, ਐਸੇ ਇੱਕ ਪਰਮ ਆਨੰਦ ਵਿੱਚ ਸੁਰਤ ਟਿਕੀ ਹੋਈ ਹੈ, ਸੁਖਮਣੀ ਸਾਹਿਬ ਦਾ ਪਾਠ ਕਰ ਰਹੇ ਨੇ ਅਤੇ ਬੰਦ ਕੱਟਿਆ ਜਾ ਰਿਹਾ, ਔਰ ਉਸ ਪਰਮ ਆਨੰਦ ਦੀ ਅਵਸਥਾ ਬੰਦ ਕੱਟੇ ਜਾਂਦਿਆਂ ਹੋਇਆਂ ਵੀ ਮਨ 'ਚੋਂ ਵਿਲੈ ਨਹੀਂ ਹੋਈ, ਸ਼ਾਂਤ ਨਹੀਂ ਹੋਈ, ਉਹ ਆਨੰਦ ਉੱਥੇ ਵੀ ਬਣਿਆ ਹੋਇਆ, ਕਿਉਂਕਿ ਇਹ ਆਨੰਦ ਆਨੰਦਮੈ ਕੋਸ਼ ਦਾ ਨਹੀਂ ਹੈ। ਆਨੰਦਮੈ ਕੋਸ਼ ਦਾ ਆਨੰਦ ਸਾਨੂੰ ਸਾਰਿਆਂ ਨੂੰ ਆ ਜਾਂਦਾ, ਇਹ ਆਨੰਦ ਆਨੰਦਮੈ ਕੋਸ਼ ਦਾ ਨਹੀਂ ਹੈ, ਇਹ ਆਨੰਦ ਉਸ ਤੋਂ ਪਰੇ ਆਤਮਾ ਦੇ ਸਵਰੂਪ ਦਾ ਆਨੰਦ ਹੈ ਜਿਹੜਾ ਸਦਾ ਵਾਸਤੇ ਬਣਿਆ ਰਹਿੰਦਾ। ਅਤੇ 5ਵੇਂ ਪਾਤਸ਼ਾਹ ਜੀ ਇੱਥੇ ਉਸੇ ਆਨੰਦ ਦੀ ਗੱਲ ਕਰ ਰਹੇ ਨੇ, ਉਸੇ ਰੰਗ ਦੀ ਗੱਲ ਕਰ ਰਹੇ ਨੇ, ਸਦਾ ਸਦਾ ਰੰਗ ਮਾਣ, ਉਹ ਸਦਾ ਸਦਾ ਵਾਸਤੇ ਫਿਰ ਉਸ ਰੰਗ ਨੂੰ ਉਸ ਆਨੰਦ ਨੂੰ ਆਪਣੇ ਸਵੈ ਅੰਤਰ ਮਾਣਦੇ ਹਨ।
ਸਾਚਾ ਸਾਹਿਬ ਸਦ ਮਿਹਰਬਾਨ,
ਮੇਰਾ ਉਹ ਸਾਹਿਬ ਸੱਚਾ ਹੈ, ਸੱਚਾ। ਦੁਨੀਆਂ ਦੇ ਸਾਰੇ ਸਾਹਿਬ ਝੂਠੇ ਨੇ, ਬਿਨਸ ਜਾਣ ਵਾਲੇ ਨੇ, ਮੁੱਕ ਜਾਣ ਵਾਲੇ ਨੇ, ਖਤਮ ਹੋ ਜਾਣ ਵਾਲੇ ਨੇ, पर मेरा साहब त्रई काल सच है, आद सच जुगाद सच है पी सच, नानक होसी पी सच। वो त्रई काल सच है। सच किसनू कहिंदे ने? जो साडे जन्म तो पहला भी सी, साडे जन्म तो बाद भी है, और साडे मरण तो बाद भी रहेगा। उन्हूं कहिंदे ने त्रई काल आबाद तंग, जो तिन्ना कालां विच आबाद है उन्हूं कहिंदे ने सच, जो तिन्ना कालां विच है। गरीब नवाज साहब सच्चे पातशाह कहिंदे मेरा साहिब सच्चा है और वो सदा ही मेहरबान है, उहदी मेहर सदा ही वरतदी है। कईआं दा सुभाव मनुखां दा, वो कदे तां इकदम दया दे रंग विच आ जांदे ने, ते उहनां दे हिरदे च बड़ी किसे प्रति करुणा आ जांदी है, कदे इकदम क्रूर हो जांदे ने, हिरदे विच इकदम क्रूरता आ जांदी है ते बड़ी क्रोधी दृष्टि बन जांदी है, कदे इकदम नरम हो जांदे ने, कदे इकदम उहनां दा हिरदा बड़ा कठोर हो जांदा। पर मेरा साहब सदा ही मेहरबान है, उहदी मेहरबानता दी जिहड़ी दया दृष्टि आ उह इक रस निरंतर बनी रहिंदी है। ਇਹ ਨਹੀਂ ਕਿ ਉਹ ਕਦੇ ਕਰੂਰ ਹੋ ਜਾਂਦਾ ਅਤੇ ਕਦੇ ਉਹਦੇ ਸੁਭਾਅ ਦੇ ਵਿੱਚ ਤਬਦੀਲੀ ਆ ਜਾਂਦੀ ਹੈ। ਮੇਰੇ ਸਾਹਿਬ ਦਾ ਸੁਭਾਅ ਸਦਾ ਹੀ ਮਿਹਰਬਾਨ ਹੈ, ਉਹ ਸਦਾ ਹੀ ਮਿਹਰ ਕਰਦੇ ਨੇ, ਸਦਾ ਹੀ ਦਇਆ ਕਰਦੇ ਨੇ। ਇਸੇ ਕਰਕੇ ਗੁਰੂ ਕੇ ਸਿੱਖ ਸਤਿਗੁਰਾਂ ਦੇ ਚਰਨਾਂ ਵਿੱਚ ਵਾਰ ਵਾਰ ਬੇਨਤੀਆਂ ਹੀ ਇਹ ਕਰਦੇ ਨੇ, ਤੁਮ ਕਰੋ ਦਇਆ ਮੇਰੇ ਸਾਈਂ, ਤੁਮ ਕਰੋ ਦਇਆ ਮੇਰੇ ਸਾਈਂ, ਤੁਮ तुम करो दया मेरे साईं, तुम करो दया मेरे साईं। गुरु के सिख तो यही बेनतियां करते, महाराज साढ़े ते दया करो, तरस करो, क्योंकि मेरे साहब सदा ही मेहरबान ने। वो तो तीर भी चलाउंदे ते तीर दे नाल भी मुक्ति दा दान वंडदे ने, तीर भी चलाउंदे ने ते तीर नाल भी मुक्ति दा दान वंडदे ने, नाल सवा तोला सोना लगा हुंदा। किन्नी दया मेरे साहिब दे हिरदे च, किन्नी करुणा है। खालसा जी, गुरबाणी दी प्रोड़ता इतिहास नाल भी हो जांदी है ते इतिहास दी प्रोड़ता गुरबाणी नाल भी हो जांदी है। गुरबाणी सिद्धांत है और इतिहास प्रैक्टिकल है। किसे कौम नूं खत्म करना होवे, उहदे इतिहास ते किंतू करना शुरू कर दिओ, क्योंकि कौमां इतिहास दे सिर ते जूंदियां रहिंदियां ने। किसे भी कौम नूं खत्म करना, उहदे इतिहास ते किंतू करना शुरू कर दिओ। ये बड़ी बड़ी ਡੂੰਘੀ ਨੀਤੀ ਹੈ ਕਿਸੇ ਵੀ ਕੌਮ ਨੂੰ ਖਤਮ ਕਰਨ ਵਾਸਤੇ। ਜਦੋਂ ਉਹ ਕੌਮ ਆਪਣਾ ਇਤਿਹਾਸ ਹੀ ਭੁੱਲ ਜਾਏਗੀ, ਉਹਨਾਂ ਨੂੰ ਆਪਣੇ ਬਜ਼ੁਰਗਾਂ ਦੀਆਂ ਕੀਤੀਆਂ ਕੁਰਬਾਨੀਆਂ ਹੀ ਭੁੱਲ ਜਾਣਗੀਆਂ, ਉਹਨਾਂ ਨੂੰ ਭੁੱਲ ਜਾਵੇਗਾ ਸਾਡੇ ਵੱਡੇ ਵਡੇਰਿਆਂ ਅਤੇ ਬਜ਼ੁਰਗਾਂ ਨੇ ਕੀ ਕੁਝ ਕੀਤਾ, ਉਹ ਆਪੇ ਗੁੰਮਰਾਹ ਹੋ ਜਾਣਗੇ। ਕੋਈ ਅੱਗੇ ਰਸਤਾ ਹੀ ਨਹੀਂ ਦਿਸੇਗਾ, ਮਾਰਗ ਹੀ ਨਹੀਂ ਦਿਸੇਗਾ, ਠੋਕਰਾਂ ਖਾਂਦੇ ਫਿਰਨਗੇ ਔਰ ਕੁਝ ਸਮੇਂ ਬਾਅਦ ਸਮਾਪਤ ਹੋ ਜਾਣਗੇ। इस करके इतिहास ते कीता होया किंतु सिख नू कदे भी बर्दाश्त नहीं करना चाहिदा। इतिहास ते कीता होया किंतु, इतिहास दे विच पावन बचन आउंदे ने कि मेरे साहब जी सदा ही मेहरबान ने, और किवें सतगुरु सच्चे पातशाह जी दया दे घर विच आ के अपने सिखां ते दया करदे ने, कृपा करदे ने। तो मेरे साहब सदा ही मेहरबान हन।
बंद पाया मेरा सतगुर पूरा, होई सर्ब कल्याण।
मेरे सतगुरु पूरे ने कृपा करके विकारां वाले पास्यों मैनू बन पा दिता है। बन ਵਿਕਾਰਾਂ ਦੀ ਤਰਫ ਤੋਂ ਮੈਨੂੰ ਬੰਨ ਪਾ ਦਿੱਤਾ। ਆਹ ਜਿਹੜੇ ਪੰਜ ਕਕਾਰ ਮੇਰੇ ਸਾਹਿਬ ਨੇ ਸਾਨੂੰ ਬਖਸ਼ੇ ਨੇ, ਇਹ ਵਿਕਾਰਾਂ ਵਾਲੇ ਪਾਸੇ ਜਾਣ ਤੋਂ ਬੰਨ ਪਾਇਆ ਹੋਇਆ। ਆਖੋ ਸਤਨਾਮ ਸ੍ਰੀ। ਕਛਹਿਰਾ ਜੱਤ ਦੀ ਨਿਸ਼ਾਨੀ ਹੈ। ਜਦੋਂ ਵਿਕਾਰ ਚਿਤਵਣ ਲੱਗੇ ਤਾਂ ਇਹ ਸਾਨੂੰ ਚੇਤੇ ਕਰਾ ਦਿੰਦਾ ਹੈ ਕਿ ਕਲਗੀਧਰ ਪਾਤਸ਼ਾਹ ਸਾਹਿਬ ਏ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਬਚਨ ਹਨ, ਸ਼੍ਰੀ ਦਸਮ ਗ੍ਰੰਥ ਸਾਹਿਬ ਦੇ ਅੰਦਰ ਦਰਜ ਨੇ ਚਰਿਤਰੋਪਖਿਆਨ ਦੀ ਬਾਣੀ ਵਿੱਚ। ਨਿਜ ਨਾਰੀ ਕੇ ਸਾਥ ਨਿਤ ਤੁਮ ਨਿਹੇ ਬੜਈਐ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੂ ਨਾ ਜਾਈਐ। ਕਛਹਿਰਾ ਉਸ ਜੱਤ ਦੀ ਯਾਦ ਕਰਾ ਦਿੰਦਾ ਕਲਗੀਧਰ ਦੇ ਨਾ ਪਾਵਨ ਬਚਨਾਂ ਦੀ। ਸੁਧ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ, ਪੂਤ ਯਹ ਪ੍ਰਣ ਤੋਹੇ ਪ੍ਰਾਣ ਜਬ ਲਗ ਘਟ ਥਾਰੇ, ਨਿਜ ਨਾਰੀ ਕੇ ਸਾਥ ਨਿਤ ਤੁਮ ਨਿਹੇ ਬੜਈਐ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੂ ਨਾ ਜਾਈਐ। ਹੱਥ ਵਿੱਚ ਪਾਇਆ ਹੋਇਆ ਕੜਾ ਇਹ ਸੰਕੇਤ ਦੇ ਦਿੰਦਾ, ਬੰਦ ਪਾ ਦਿੰਦਾ, ਜਦੋਂ ਇਸ ਹੱਥ ਨਾਲ ਚੋਰੀ ਕਰਨ ਦਾ ਸੰਕਲਪ ਉੱਠੇ, ਇਸ ਹੱਥ ਨਾਲ ਕਿਸੇ ਦਾ ਬੁਰਾ ਕਰਨ ਵਾਸਤੇ ਉੱਠੇ ਤਾਂ ਇਹ ਕੜਾ ਬੰਦ ਪਾ ਕੇ ਨਾਲ ਹੀ ਰੋਕ ਦਿੰਦਾ, ਨਾ ਬਈ ਤੂੰ ਇਸ ਪਾਸੇ ਨਹੀਂ ਚੱਲਣਾ। ਗੁਰਦੇਵ ਨੇ ਪੰਜਾਂ ਕੱਕਿਆਂ ਦੀ ਜਿਹੜੀ ਰਹਿਤ ਸਾਨੂੰ ਦਿੱਤੀ ਹੈ, ਇਹ ਬੰਦ ਹੈ, ਮਰਿਆਦਾ। ਮਰਿਆਦਾ ਨੂੰ ਆਪਾਂ ਬੰਦ ਕਹਿ ਸਕਦੇ ਹਾਂ, ਬੰਨਾ ਕਹਿ ਸਕਦੇ ਹਾਂ, ਜਿਹਦੇ ਵਿੱਚ ਸਾਨੂੰ ਰੋਕ ਕੇ ਗੁਰਦੇਵ ਨੇ ਰੱਖਿਆ ਕਿ ਇਸ ਸੰਜਮ ਦੀ ਪਾਲਣਾ ਕਰਨੀ ਹੈ, ਇਸ ਮਰਿਆਦਾ ਦੀ ਪਾਲਣਾ ਕਰਨੀ, ਤੁਸੀਂ ਇਸ ਮਰਿਆਦਾ ਵਿੱਚ ਚੱਲਣਾ ਰਹਿਣਾ। ਅਤੇ ਮੇਰੇ ਸਾਹਿਬ ਨੇ ਸਾਨੂੰ ਵਿਕਾਰਾਂ ਵਾਲੇ ਪਾਸੇ ਜਾਣ ਤੋਂ ਬੰਨ ਪਾ ਕੇ ਰੋਕ ਲਿਆ, ਇੱਦਾਂ ਵੀ ਅਰਥ ਕਰਾਂਗੇ। ਜਾਂ ਮੇਰੇ ਸਾਹਿਬ ਨੇ ਸਾਨੂੰ ਜਿਹੜੇ ਦੁੱਖ ਨੇ ਉਹਨਾਂ ਦੁੱਖਾਂ ਵਾਲੇ ਪਾਸੇ ਜਾਣ ਤੋਂ ਬੰਨ ਪਾ ਕੇ ਰੋਕ ਲਿਆ, ਇੱਦਾਂ ਵੀ ਵਿਦਵਾਨਾਂ ਨੇ ਅਰਥ ਕੀਤਾ। ਜਿਹੜੇ ਦੁੱਖ ਨੇ, ਤਕਲੀਫਾਂ ਨੇ, ਮੁਸੀਬਤਾਂ ਨੇ, ਉਸ ਪਾਸਿਓਂ ਬੰਨ ਪਾ ਕੇ ਮੇਰੇ ਸਾਹਿਬ ਨੇ ਸਾਨੂੰ ਰੋਕ ਲਿਆ, ਰੱਖ ਲਿਆ। ਔਰ ਜਦੋਂ ਮੇਰੇ ਸਾਹਿਬ ਨੇ ਬੰਨ ਪਾ ਕੇ ਸਾਨੂੰ ਰੱਖ ਲਿਆ, ਰੋਕ ਲਿਆ, ਤਾਂ ਹੁਣ ਹੋਈ ਸਰਬ ਕਲਿਆਣ। ਮੈਨੂੰ ਸਰਬ ਪ੍ਰਕਾਰ ਕਰਕੇ ਕਲਿਆਣ ਦੀ ਖੁਸ਼ੀ ਦੀ ਪ੍ਰਾਪਤੀ ਹੋ ਗਈ ਹੈ। ਕਲਿਆਣ ਦਾ ਅਰਥ ਮੁਕਤੀ ਵੀ ਹੁੰਦਾ। ਮੈਨੂੰ ਸਰਬ ਪ੍ਰਕਾਰ ਕਰਕੇ ਮੁਕਤੀ ਮਿਲ ਗਈ ਹੈ। ਮੁਕਤੀ ਕੀ ਹੈ? ਬੰਧਨਾਂ ਤੋਂ ਛੁਟਕਾਰਾ ਹੋ ਜਾਣਾ ਹੈ। ਬੰਧਨਾਂ ਤੋਂ ਛੁਟਕਾਰਾ ਹੋ ਜਾਣਾ, ਇਹਨੂੰ ਮੁਕਤੀ ਕਹਿੰਦੇ ਨੇ। ਵਿਕਾਰਾਂ ਤੋਂ ਛੁਟਕ ਜਾਣਾ, ਵਿਕਾਰਾਂ ਤੋਂ ਛੁਟਕਾਰਾ ਹੋ ਜਾਣਾ, ਇਹਦਾ ਨਾਮ ਮੁਕਤੀ ਹੈ। ਇੱਕ ਮੁਕਤੀ ਮਰਨ ਤੋਂ ਬਾਅਦ ਕਹੀ ਜਾਂਦੀ ਹੈ, ਪਰ ਗੁਰਬਾਣੀ ਕਹਿੰਦੀ ਹੈ ਹੇ ਪ੍ਰਭੂ ਮੈਨੂੰ ਉਹ ਮੁਕਤੀ ਨਹੀਂ ਚਾਹੀਦੀ ਜਿਹੜੀ ਮਰਨ ਤੋਂ ਬਾਅਦ ਮਿਲਦੀ ਹੈ। ਉਸ ਤੋਂ ਬਾਅਦ ਜੇ ਮੁਕਤੀ ਮਿਲੀ ਵੀ ਤਾਂ ਉਸ ਮੁਕਤੀ ਨੂੰ ਕਿਸਨੇ ਜਾਣਨਾ ਅਤੇ ਕਿਸਨੇ ਮਾਣਨਾ ਹੈ? ਹੇ ਪ੍ਰਭੂ ਜੇ ਮੈਨੂੰ ਮੁਕਤੀ ਦੇਣੀ ਹੈ ਤਾਂ ਜਿਉਂਦਿਆਂ ਜੀ ਮੁਕਤੀ ਪ੍ਰਦਾਨ ਕਰ ਦਿਓ, ਜਿਉਂਦਿਆਂ ਜੀ। ਉਹਨੂੰ ਜੀਵਨ ਮੁਕਤ ਅਵਸਥਾ ਕਹਿੰਦੇ ਨੇ। ਚਾਰ ਪ੍ਰਕਾਰ ਦੀ ਮੁਕਤੀ ਦਾ ਵਿਦਵਾਨ ਜ਼ਿਕਰ ਕਰਦੇ ਨੇ। ਇੱਕ ਸਵਰੂਪ ਮੁਕਤੀ ਹੈ, ਸਲੋਕ ਮੁਕਤੀ ਹੈ, ਸਜੁਜ ਮੁਕਤੀ ਹੈ ਅਤੇ ਸਰੂਪ ਮੁਕਤੀ ਹੈ। ਪਰ ਇਹਨਾਂ ਚਾਰਾਂ ਤੋਂ ਇਲਾਵਾ ਇੱਕ ਮੁਕਤੀ, ਜਿਸ ਨੂੰ ਕੇਵਲ ਮੁਕਤੀ ਅਤੇ ਜੀਵਨ ਮੁਕਤੀ ਦੀ ਅਵਸਥਾ ਵੀ ਕਹਿੰਦੇ ਨੇ। ਇੱਥੇ ਉਸ ਮੁਕਤੀ ਦਾ ਜ਼ਿਕਰ ਆ ਰਿਹਾ। ਕਲਿਆਣ ਦਾ ਅਰਥ ਕਰਾਂਗੇ ਖੁਸ਼ੀ, ਮੁਕਤੀ, ਮੇਰੇ ਸਾਹਿਬ ਨੇ ਮੇਰੇ 'ਤੇ ਕਿਰਪਾ ਕਰਕੇ ਵਿਕਾਰਾਂ ਵਾਲੇ ਪਾਸਿਓਂ ਮੈਨੂੰ ਬੰਨ ਪਾ ਕੇ ਰੋਕ ਲਿਆ, ਰੱਖ ਲਿਆ, ਔਰ ਹੁਣ ਮੈਂ ਸਰਬ ਪ੍ਰਕਾਰ ਕਰਕੇ ਕਲਿਆਣ ਨੂੰ, ਖੁਸ਼ੀ ਨੂੰ, ਮੁਕਤੀ ਨੂੰ ਪ੍ਰਾਪਤ ਹੋ ਗਿਆ। ਕਿਉਂਕਿ ਵਿਕਾਰ ਹੀ ਦੁੱਖ ਦਿੰਦੇ ਨੇ। ਇਹ ਕਾਮ ਦੁੱਖ ਦਾ ਮੂਲ ਹੈ, ਕ੍ਰੋਧ ਦੁੱਖ ਦਾ ਮੂਲ ਹੈ, ਲੋਭ ਦੁੱਖਾਂ ਦਾ ਮੂਲ ਹੈ, ਹੰਕਾਰ ਦੁੱਖ ਪੈਦਾ ਕਰਦਾ, ਮੋਹ ਦੁੱਖ ਪੈਦਾ ਕਰਦਾ। ਇਹ ਜਿੰਨੇ ਵਿਕਾਰ ਨੇ ਇਹ ਦੁੱਖ ਦਾ ਮੂਲ ਨੇ। ਸਾਹਿਬ ਸਹਿਸਕ੍ਰਿਤੀ ਦੇ ਸਲੋਕਾਂ ਵਿੱਚ ਬਚਨ ਕਰਦਿਆਂ ਕਹਿੰਦੇ ਨੇ ਹੇ ਕਾਮੰਗ ਨਰਕ ਬਿਸਰਾਮੰਗ ਬਹੁ ਜੋਨੀ ਪਰਮਾਵਣ ਹੈ। ਹੇ ਕਾਮ ਤੂੰ ਨਰਕਾਂ ਵਿੱਚ ਵਾਸਾ ਦਿਵਾਉਣਾ, ਤੂੰ ਨਰਕਾਂ ਵਿੱਚ ਸੁੱਟ ਦਿੰਦਾ ਜੀਵ ਨੂੰ,
और हे काम तेरे करके मनुख आवागौन दे चक्करां विच भटकदा है भरमदा है फिर किड्डा वड्डा दुख है काम करके। हे कल मूल क्रोधं कदंच करुणा ना उपरजते, हे लड़ाइयां दे मूल क्रोध जिन्हां दे हिरदयां विच तू आ जाए उन्हां दे हिरदयां विचों दया ते करुणा पैदा नहीं होण दिंदा। सिख पंथ दा निखड़वां अंग ने निर्मल संप्रदाय दे भेख दे महापुरश ते निर्मले महापुरशां विच बड़े बड़े आलम विद्वान होए ने, उन्हां विद्वानां च विद्वान होए ने पंडित गुलाब सिंह जी जिन्हां दे लिखे हुए चार ग्रंथ मिलदे ने। उन्हां विचों एक ग्रंथ है प्रबोध चंद्र नाटक, मैं अपनी विद्या दे प्रदर्शन वास्ते नहीं दस रहा कि मैं वह पढ़िया होया, मैं इस करके बेनती करके दस रहा कि साडे निर्मल संपर्दा दे महापुरशां ने भी किड्डे किड्डे विद्वता भरवे ग्रंथ सानू दिते ने और सानू वह पढ़ने चाहिए ने। उहदे विच मोह ते विवेक की लड़ाई हुंदी है, एक पासे विवेक राजा ते दूजे पासे मोह है, एक पासे मोह दियां फौजां ने दूजे पासे विवेक दियां ने, ते मोह दी फौज दा सब तों वड्डा सेनापति है क्रोध। क्रोध जदों आउंदा है तां उह कहिंदा बड़े बीरस विच आया होया गुस्से विच आया होया, वो कहिंदा अंध करो दृगवंतन को श्रुतवंतन को बदरो कर डारो। जिहड़े नेत्रां तों वेखण वाले लोग ने, क्रोध कहिंदा मैं जिन्हां दे दिलां विच आ जावां उन्हां नेत्रां वालियां नूं अन्ना करके रख दिंदा, नेत्रां वालियां नूं अन्ना बना के रख दिंदा। क्रोधी बंदा कदे वेखदा नहीं वी मेरे सामने जिस नूं मैं मारन लगा मेरा प्यो है भरा है मित्र है कौन है, उहनूं नज़र आउणा बंद हो जांदा। सामने बंदा दिस रहा है पर उहदा रिश्ता भुल जांदा क्योंकि वेखदा होया वी अन्ना हो जांदा। श्रुतवंतन को बदरो कर डारो, श्रुतवंतन कहिंदे कन्ना वाले, जिहड़े कन्ना वाले ने क्रोध कहिंदा मैं उहनां नूं बोला बना के रख देना। क्रोधी बंदे नूं तुसीं लख ज्ञान दीआं गल्लां कह के समझाओ ना गुस्सा ना कर, कहिंदा परे हट मैं नहीं सुणदा, ते फिर सुख कित्थे देवेगा, फिर दुख दा ही मूल ने ना। लोभ लालच दी बिरती, लोड़ तो वध दा नाम रखण दा इच्छा दा नाम है लोभ, लोड़ तो वध। जदों लोड़ तो वध दी इच्छा रखोगे फिर यह लोभ भी दुखदाई है, मोह भी दुखदाई है। ये जिहड़े विकार ने ना विकारां वल्लों मेरे पूरे सतगुरां ने मैनू बन पा के रख लिया, रोक लिया और मैनू हुण सर्व प्रकार करके खुशी मिल गई है। कल्याण दा इत्थे जिहड़ा अर्थ मेरे चित नूं पाउंदा उह है खुशी। डॉक्टर भाई वीर सिंह जी ने कल्याण दा अर्थ कीता खुशी कि हुण मैनू सर्व प्रकार करके खुशी मिल गई है, सर्व प्रकार करके खेड़ा ते विगास प्राप्त हो गया, वह विगास भगतां दे हिरदयां विच सदा जागदा है।
रहाओ जियो पाए पिंड जिन साजिया, दिता पैनन खाण।
रहाओ दियां पवित्र पंक्तियां उचारण करके महाराज जी अगे शब्द टोरदे हन। जियो पाए पिंड जिन साजिया, जीवन सत्ता पा के जिसने आ साडा पिंड शरीर साजिया। अखरी अर्थ करदे चले जावां, समा वधीक नहीं है। जीवन सत्ता पा के जिस वाहिगुरु परमेश्वर ने साडा आ जिहड़ा पिंड है ये शरीर है ये साजिया ये बनाया, बड़ी बड़ी करामात है उस अकाल पुरख परमेश्वर दी साडे शरीर दी रचना। मैं अक्सर कई बार निरंकार की इस बनाई हुई काया दे अंदर झाती मार के जदों वेखदा ਤੇ ਕਦੇ ਅਸੀਂ ਵੀ ਆਪਣੇ ਅੰਦਰ ਝਾਤੀ ਮਾਰ ਕੇ ਵੇਖੀਏ ਤੇ ਨਿਰੰਕਾਰ ਅੱਗੇ ਸਜਦਾ ਕਰਨ ਨੂੰ ਚਿੱਤ ਕਰਦਾ ਕਿ ਕਿਵੇਂ ਵਾਹਿਗੁਰੂ ਨੇ ਸਾਡੇ ਇਸ ਸਰੀਰ ਦੀ ਬਣਤਰ ਬਣਾਈ ਹੈ ਕਿ ਸਾਡੇ ਗਲੇ ਦੇ ਵਿੱਚ ਦੋ ਨਾੜੀਆਂ ਨੇ, ਇੱਕ ਨੂੰ ਫੂਡ ਪਾਈਪ ਕਹਿੰਦੇ ਨੇ, ਇੱਕ ਸਾਹ ਨਲੀ ਹੈ। ਪ੍ਰਸ਼ਾਦਾ ਛਕਣ ਲੱਗਦਿਆਂ ਬੁਰਕੀ ਤੋੜ ਕੇ ਮੂੰਹ ਵਿੱਚ ਪਾ ਕੇ ਜਦੋਂ ਉਹਨੂੰ ਅੰਦਰ ਨਿਗਲਦੇ ਹਾਂ ਨਾ, ਖਿੱਚਦੇ ਹਾਂ, ਅਤੇ ਜਿਹੜੀ ਸਾਡੀ ਸਾਹ ਨਲੀ ਹੈ ਉਹਦੇ 'ਤੇ ਇੱਕ ਢੱਕਣ ਜਿਹਾ ਉਹ ਆਪਣੇ ਆਪ ਲੱਗ ਜਾਂਦਾ। ਬੁਰਕੀ ਪ੍ਰਸ਼ਾਦੇ ਦੀ ਚਲੀ ਜਾਂਦੀ, ਅੰਦਰ ਸਾਹ ਨਲੀ ਫਿਰ ਖੁੱਲ੍ਹ ਜਾਂਦੀ ਹੈ। ਜਦੋਂ ਖਿੱਚਦੇ ਹਾਂ ਤਾਂ ਉਹਦੇ 'ਤੇ ਢੱਕਣ ਜਿਹਾ ਆਪਣੇ ਆਪ ਲੱਗ ਜਾਂਦਾ ਸਾਹ ਨਲੀ 'ਤੇ, ਤਾਂ ਜੋ ਉਹਦੇ ਵਿੱਚ ਕੁਝ ਚਲਾ ਨਾ ਜਾਏ। ਜੇ ਕਿਤੇ ਥੋੜ੍ਹੀ ਜਿਹੀ ਵੀ ਹਵਾ ਵੀ ਉਹਦੇ 'ਚ ਚਲੀ ਜਾਂਦੀ ਤਾਂ ਸਾਨੂੰ ਹੁੜਥੂ ਲੱਗ ਜਾਂਦਾ। ਉਹ ਕਿਹੜੀ ਸ਼ਕਤੀ ਹੈ ਸਾਡੇ ਇਸ ਸਰੀਰ ਅੰਦਰ ਬੈਠੀ ਜਿਹੜੀ ਉਸ ਸਾਹ ਨਲੀ ਨੂੰ ਸੰਕੇਤ ਕਰਦੀ ਹੈ ਵੀ ਹੁਣ ਤੇਰੇ 'ਤੇ ਢੱਕਣ ਲੱਗ ਜਾਏ, ਕਿਉਂਕਿ ਗ੍ਰਾਹੀ ਅੰਦਰ ਆਉਣ ਲੱਗੀ ਹੈ। ਕਾਦਰ ਦੀ ਇਹ ਕਿਹੋ ਜੀ ਅਸਚਰਜ ਕੁਦਰਤ ਹੈ ਜਿਸ ਨੂੰ ਵੇਖ ਕੇ ਉਸ ਕਾਦਰ ਨੂੰ ਸਜਦਾ ਕਰਨ ਨੂੰ ਚਿੱਤ ਕਰਦਾ ਹੈ। ਅਤੇ ਭਾਈ ਵੀਰ ਸਿੰਘ ਜੀ ਨੇ ਉਸ ਕੁਦਰਤ ਨੂੰ ਵੇਖ ਕੇ ਕਾਦਰ ਨੂੰ ਚੇਤੇ ਕਰਦਿਆਂ ਕਿਹਾ, ਵੈਰੀ ਨਾਗ ਤੇਰਾ ਇੱਕ ਝਲਕਾ ਜਦ ਅੱਖੀਆਂ ਵਿੱਚ ਵੱਜਦਾ, ਕਾਦਰ ਦੀ ਕੁਦਰਤ ਦਾ ਜਲਵਾ ਕਰ ਲੈਂਦਾ ਇੱਕ ਸਜਦਾ। ਉਸੇ ਕੁਦਰਤ ਨੂੰ ਵੇਖ ਕੇ ਮੇਰੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਬਲਿਹਾਰੀ ਕੁਦਰਤ ਵੱਸਿਆ ਤੇਰਾ ਅੰਤ ਨਾ ਜਾਈ ਲਖਿਆ। ਇਹ ਉਹਦੀ ਕੁਦਰਤ ਹੈ, ਇਹ ਉਹਦੀ ਸ਼ਕਤੀ ਹੈ। ਕੁਦਰਤ ਦਾ ਹੈ ਅਰਥ ਸ਼ਕਤੀ, ਕਿ ਜਿਸ ਨੇ ਜੀ ਪਾ ਕੇ, ਜੀਵਨ ਸੱਤਾ ਪਾ ਕੇ ਇਸ ਸਰੀਰ ਰੂਪੀ ਪਿੰਡ ਦੀ ਸਿਰਜਣਾ ਕੀਤੀ ਹੈ, ਬਣਾਇਆ, ਫਿਰ ਇਹਨੂੰ ਸਾਜ ਕੇ ਦਿੱਤਾ ਪਹਿਨਣ ਖਾਣ, ਜਿਸ ਨੇ ਫਿਰ ਅਕਾਲ ਪੁਰਖ ਨੇ ਇਹਨੂੰ ਪਹਿਨਣ ਵਾਸਤੇ ਵਸਤਰ ਅਤੇ ਖਾਣ ਵਾਸਤੇ ਰੋਜੀ ਪ੍ਰਦਾਨ ਕੀਤੀ ਹੈ, ਫਿਰ ਉਹਦਾ ਸ਼ੁਕਰ ਕਰਨਾ ਚਾਹੀਦਾ ਨਾ। ਫਿਰ ਉਹਦੇ ਸ਼ੁਕਰ ਦੇ ਰੰਗ ਵਿੱਚ ਸਾਨੂੰ ਆਪਣਾ ਆਪ ਰੰਗ ਲੈਣਾ ਚਾਹੀਦਾ, ਦਾਤਿਆ ਤੇਰਾ ਸ਼ੁਕਰ ਹੈ ਕਿ ਜਿਸ ਦਾ ਦਿੱਤਾ ਖਾਈਏ, ਉਹਨੂੰ ਸਦਾ ਸਵਾਸ ਕਹਿਣਾ ਚਾਹੀਦਾ ਨਾ, ਉਹਨੂੰ ਸਦਾ ਵਾਹੂ ਵਾਹੂ ਕਹਿ ਕੇ ਸਲਾਉਣਾ ਚਾਹੀਦਾ, ਉਹਦੀ ਸਿਫਤ ਕਰਦਿਆਂ ਕਹਿਣਾ ਚਾਹੀਦਾ, ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ, ਮਹਾਰਾਜ ਜੀ ਤੁਹਾਡਾ ਦਿੱਤਾ ਖਾ ਰਹੇ ਹਾਂ। ਉਹ ਸਾਰਿਆਂ ਨੂੰ ਪਹਿਨਣ ਵਾਸਤੇ ਵਸਤਰ ਤੇ ਖਾਣ ਵਾਸਤੇ ਅੰਨ ਭੋਜਨ ਪ੍ਰਦਾਨ ਕਰ ਰਿਹਾ।
ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ।
ਮੇਰੇ ਸਾਹਿਬ ਜੀ ਨੇ, ਮੇਰੇ ਰੱਬ ਜੀ ਨੇ ਆਪਣੇ ਦਾਸ ਦੀ ਪੈਜ ਪੱਤ ਆਪ ਰੱਖ ਲਈ ਹੈ, ਆਪਣੇ ਦਾਸ ਦੀ, ਆਪਣੇ ਸੇਵਕ ਦੀ ਪੱਤ ਆਪ ਰੱਖੀ। ਆਪਣੇ ਸੇਵਕ ਕੀ ਆਪੇ ਰੱਖੈ, ਆਪੇ ਨਾਮ ਜਪਾਵੈ, ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਧਾਵੈ। ਮੇਰੇ ਸਾਹਿਬ ਨੇ ਆਪਣੇ ਸੇਵਕ ਦੀ ਪੱਤ ਆਪ ਰੱਖ ਲਈ ਹੈ, ਅਤੇ ਮੇਰੇ ਜਿਸ ਰੱਬ ਜੀ ਨੇ, ਮੇਰੇ ਜਿਸ ਪ੍ਰਭੂ ਜੀ ਨੇ ਮੇਰੀ ਪੈਜ ਰੱਖੀ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਕਹਿੰਦੇ, ਮੈਂ ਉਹਦੇ ਤੋਂ ਸਦਾ ਕੁਰਬਾਨ ਜਾਵਾਂ, ਨਾਨਕ ਸਦ ਕੁਰਬਾਨ, ਮੈਂ ਉਹਨਾਂ ਤੋਂ ਸਦਾ ਹੀ ਕੁਰਬਾਨ ਜਾਵਾਂ, ਉਹਨਾਂ ਤੋਂ ਸਦਾ ਹੀ ਵਾਰੇ ਵਾਰੇ ਜਾਵਾਂ, ਬਲਿਹਾਰ ਜਾਵਾਂ। ਇਹ ਅੱਜ ਦਾ ਪਵਿੱਤਰ ਪਾਵਨ ਬਖਸ਼ਿਸ਼ ਕੀਤਾ ਗਿਆ ਸਤਿਗੁਰਾਂ ਦਾ ਪਾਵਨ ਸ੍ਰੀ ਮੁੱਖ ਵਾਕ ਹੈ। ਇੱਕ ਬੇਨਤੀ ਹੈ ਸਰਬੱਤ ਸੰਗਤਾਂ ਨੂੰ ਕਿ 6 ਜੂਨ ਨੂੰ, ਜੋ ਜੂਨ 1984 ਦਾ ਘੱਲੂਘਾਰਾ ਦਿਵਸ ਹੈ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਸਿੱਖਾਂ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਰਲ ਮਿਲ ਕੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਮਨਾਇਆ ਜਾ ਰਿਹਾ। ਸਰਬੱਤ ਸੰਗਤਾਂ ਨੇ ਏਕਤਾ ਦੇ ਨਾਲ, ਪਿਆਰ ਦੇ ਨਾਲ, ਅਖੰਡਤਾ ਦੇ ਨਾਲ ਇਹ ਸ਼ਹੀਦੀ ਪੁਰਬ ਮਨਾਉਣ ਦੇ ਵਿੱਚ ਯੋਗਦਾਨ ਪਾਉਣਾ, ਤਾਂ ਜੋ ਅਸੀਂ ਆਪਣੀ ਏਕਤਾ ਦਾ ਸੁਨੇਹਾ ਸਾਰਿਆਂ ਨੂੰ ਦੇ ਸਕੀਏ ਕਿ ਖਾਲਸਾ ਪੰਥ ਇੱਕ ਹੈ। ਆਪਸੀ ਵਿਚਾਰਾਂ ਦੇ ਵਿੱਚ ਸਾਡਾ ਕਈ ਵਾਰੀ ਮਤ ਭੇਦ ਹੋ ਜਾਂਦਾ। ਅੰਗਰੇਜ਼ਾਂ ਨੇ ਸਵਾਲ ਕੀਤਾ ਸੀ ਸਿੱਖਾਂ ਨੂੰ ਵੀ ਤੁਹਾਡੀਆਂ 12 ਮਿਸਲਾਂ ਨੇ, ਤੇ ਤੁਸੀਂ ਆਪਸ ਵਿੱਚ ਲੜਦੇ ਰਹਿੰਦੇ ਹੋ, ਬਾਰਾਂ ਮਿਸਲਾਂ ਆਪਸ 'ਚ ਝਗੜਦੇ ਰਹਿੰਦੇ ਹੋ। ਅਤੇ ਉਸ ਵੇਲੇ ਦੇ ਮਹਾਂਪੁਰਸ਼ਾਂ ਨੇ, ਸਾਡੇ ਜਥੇਦਾਰਾਂ ਨੇ ਜਵਾਬ ਦਿੱਤਾ ਸੀ ਕਿ ਵੇਖਣ ਵਿੱਚ ਅਸੀਂ ਬਾਰਾਂ ਮਿਸਲਾਂ ਹਾਂ, ਪਰ ਜਦੋਂ ਸਾਡੀ ਗੱਲ ਸਿਧਾਂਤ ਦੀ ਆਉਂਦੀ ਹੈ, ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਆਉਂਦੀ ਹੈ, ਉਦੋਂ ਅਸੀਂ ਬਾਰਾਂ ਨਹੀਂ, ਉਦੋਂ ਅਸੀਂ ਇੱਕੋ ਹੀ ਹਾਂ। ਉਦੋਂ ਅਸੀਂ ਬਾਰਾਂ ਨਹੀਂ ਹਾਂ, ਉਦੋਂ ਅਸੀਂ ਇੱਕੋ ਹੀ ਹਾਂ। ਤੋ ਆਪਸੀ ਵਿਚਾਰਾਂ ਵਿੱਚ ਜੇ ਕਿਸੇ ਦਾ ਕੋਈ ਮਤ ਭੇਦ ਹੁੰਦਾ, ਉਹਨੂੰ ਇੱਕ ਪਾਸੇ ਰੱਖ ਕੇ ਏਕਤਾ ਨਾਲ, ਅਖੰਡਤਾ ਦੇ ਨਾਲ ਸ਼ਹੀਦੀ ਪੁਰਬ ਮਨਾਈਏ ਔਰ ਉਹਨਾਂ ਮਹਾਨ ਸ਼ਹੀਦਾਂ ਨੂੰ ਆਪਣਾ ਅਕੀਦਾ ਭੇਟ ਕਰੀਏ। ਇਹ ਬੇਨਤੀ ਸਰਬੱਤ ਸੰਗਤ ਨੇ ਪ੍ਰਵਾਨ ਕਰ ਲੈਣੀ। ਕੋਟਾਨ ਕੋਟ ਸ਼ੁਕਰ ਹੈ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਜਿਨ੍ਹਾਂ ਦੀ ਦਇਆ ਮਿਆ ਨਾਲ ਆਪ ਸਰਬੱਤ ਸੰਗਤਾਂ ਦੇ ਦਰਸ਼ਨ ਕੀਤੇ ਹਨ। ਔਰ ਬਹੁਤ ਬਹੁਤ ਧੰਨਵਾਦ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਾਹਿਬ ਸਿੰਘ ਸਾਹਿਬ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ ਧੰਨਵਾਦ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਪ੍ਰੋਫੈਸਰ ਕਿਰਪਾਲ ਸਿੰਘ ਜੀ ਵਡੂੰਗਰ, ਤਿਨ੍ਹਾਂ ਦਾ ਵੀ ਧੰਨਵਾਦ ਹੈ। ਆਪ ਸਾਰੀਆਂ ਦਾ, ਸੰਗਤਾਂ ਦਾ ਧੰਨਵਾਦ ਹੈ। ਆਓ ਅਖੀਰਲੀਆਂ ਪੰਕਤੀਆਂ ਸ਼ਬਦ ਦੀਆਂ ਸਰਵਣ ਕਰਕੇ ਸਮਾਪਤੀ ਕਰੀਏ ਜੀ।
ਜੀਉ ਪਾਏ ਪਿੰਡ ਜਿਨ ਸਾਜਿਆ,
ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਾਧ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।